ਦੋ ਜਾਣੇ ਰਹਿ ਗਏ, ਭਾਈ ਲੈਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ। ਤੇ ਹੁਣ ਬਾਬੇ ਬੁੱਢੇ ਸਾਹਿਬ ਵੱਲ ਜਦੋਂ ਗੁਰੂ ਨਾਨਕ ਨੇ ਪਿਛਾ ਘੁੰਮ ਕੇ ਵੇਖਿਆ ਤੇ ਇਤਿਹਾਸ ਲਿਖਦਾ ਸੋਟਾ ਵੀ ਬੜੀ ਜ਼ੋਰ ਦੀ ਮਾਰਿਆ, ਬੁੱਢਿਆ ਚਲਾ ਜਾ ਆਪਣੇ ਘਰ ਵਾਪਸ, ਚਲਾ ਜਾ। ਮਗਰੇ ਮਗਰ ਸਾਡੇ ਕੀ ਲੈਣ ਆ ਰਹੇ, ਇੰਨੇ ਹੀਰੇ ਮੋਤੀ ਸੋਨੇ ਚਾਂਦੀਆਂ ਦੇ ਢੇਰ ਲਾਏ, ਤੂੰ ਮਗਰ ਕੀ ਕਰਨ ਆ ਰਹੇ ਹੋ, ਲੈ ਕੇ ਨਿਕਲ ਜਾਣਾ ਸੀ। ਤੇ ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ, ਗੁਰੂ ਜੀ ਮੈਨੂੰ ਆ ਹੀਰੇ ਮੋਤੀ ਸੋਨਾ ਚਾਂਦੀ ਨਹੀਂ ਚਾਹੀਦਾ। ਗੁਰੂ ਬਾਬਾ ਨਾਨਕ ਕਹਿੰਦੇ, ਫਿਰ ਬੁੱਢਿਆ ਕੀ ਚਾਹੀਦਾ? ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਬਾਬਾ ਮੈਨੂੰ ਤੇ ਤੂੰ ਚਾਹੀਦਾ ਹੈ। ਕਹਦੇ ਵਾਹਿਗੁਰੂ, ਮੈਨੂੰ ਤੇ ਤੂੰ ਚਾਹੀਦਾ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਦੇ ਪ੍ਰੇਮ ਵੱਲ ਵੇਖ ਕੇ ਮੇਰੇ ਗੁਰੂ ਨਾਨਕ ਨੇ ਫਿਰ ਬਚਨ ਦਿੱਤਾ, ਬਾਬਾ ਜੀ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਮੈਂ ਤੇਰੇ ਤੋਂ ਓਲੇ ਕਦੀ ਵੀ ਨਹੀਂ ਹੋਵਾਂਗਾ। ਇਹ ਬਚਨ ਵੇਖੋ ਚੜਦਾ ਆਇਆ। ਗੁਰੂ ਅੰਗਦ ਸਾਹਿਬ ਮਹਾਰਾਜ ਦੂਜੇ ਗੁਰੂ ਨਾਨਕ ਦੇ ਮਾਤਾ ਭਰਾਈ ਦੇ ਘਰ ਜਾ ਕੇ ਮਹਾਰਾਜ ਜੀ ਨੇ ਅੰਦਰੋਂ ਬੂਹੇ ਬੰਦ ਕਰ ਲਏ। ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਪ੍ਰਗਟ ਕਰਨ ਵਾਲੇ ਵੀ ਬਾਬਾ ਬੁੱਢਾ ਸਾਹਿਬ। ਜੇ ਗੁਰੂ ਅਮਰਦਾਸ ਪਿਤਾ ਜੀ ਬਾਸਰ ਕੇ ਜਿੱਥੇ ਅੱਜ ਸੰਨ ਸਾਹਿਬ ਗੁਰਦੁਆਰਾ ਬਣਿਆ, ਜੇ ਉੱਥੇ ਅੰਦਰ ਕੁੰਡੀ ਲਾ ਲਈ, ਬਾਹਰ ਤਖਤੀ ਤੇ ਵੀ ਲਿਖ ਕੇ ਲਾ ਦਿੱਤਾ ਕਿ ਜਿਹੜਾ ਵੀ ਇਹ ਬੂਹੇ ਨੂੰ ਖੋਲੇਗਾ ਸਾਡੀਆਂ ਖੁਸ਼ੀਆਂ ਦਾ ਹੱਕਦਾਰ ਨਹੀਂ ਹੋਏਗਾ, ਤੇ ਪਿਆਰੇ ਉਸ ਜਗ੍ਹਾ ਤੇ ਵੀ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਗੱਜ ਕੇ ਬੋਲੋ। ਇੱਥੋਂ ਤੱਕ ਇਤਿਹਾਸ ਲਿਖਦਾ, ਜੇ ਗੁਰੂ ਨਾਨਕ ਸਾਹਿਬ ਨੇ ਬਚਨ ਦਿੱਤਾ ਨਾ ਤੇਰੇ ਤੋਂ ਓਹਲੇ ਕਦੇ ਨਾ ਹੋਸਾਂ, ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਕਿੱਡੀ ਵਡਿਆਈ ਦਿੱਤੀ। ਜਦੋਂ ਬਾਬਾ ਬੁੱਢਾ ਸਾਹਿਬ ਕਹਿੰਦੇ ਜੀ ਮੈਨੂੰ ਕੋਈ ਉਪਦੇਸ਼ ਦਿਓ, ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਨੇ ਵੀ ਕਿਹਾ ਸੀ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ। ਹਾਂਜੀ, ਤੇ ਜੇ ਗੁਰੂ ਅਮਰਦਾਸ ਬਾਪੂ ਜੀ ਨੂੰ ਲੱਭਿਆ ਸੰਨ ਲਾ ਕੇ, ਤੇ ਉਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਨੇ ਵੀ ਬਚਨ ਕੀਤਾ। ਕੀ ਬਚਨ ਕੀਤਾ? ਕਹਿਣ ਲੱਗੇ, ਸਾਧ ਸੰਗਤ ਜੀ ਇਹ ਬਾਬਾ ਬੁੱਢਾ ਜੀ ਸਿੱਖੀ ਦੇ ਥੰਮ ਨੇ ਥੰਮ, ਸੰਗਤ ਜੀ ਇਹ ਬਾਬਾ ਬੁੱਢਾ ਜੀ ਸਿੱਖੀ ਦੇ ਜਹਾਜ਼ ਨੇ ਜਹਾਜ਼। ਤੇ ਤੀਜਾ ਬਚਨ ਕੀਤਾ, ਸੰਗਤ ਜੀ ਜੇ ਗੁਰੂ ਦਾ ਨਾਮ ਲੈ ਕੇ ਪਾਪ ਕੱਟੇ ਜਾਂਦੇ ਨੇ, ਜੇ ਕੋਈ ਬਾਬੇ ਬੁੱਢੇ ਸਾਹਿਬ ਦਾ ਨਾਮ ਵੀ ਪਿਆਰ ਨਾਲ ਲਿਆ ਕਰੇਗਾ ਉਹਦੇ ਵੀ ਪਾਪ ਕੱਟੇ ਜਾਇਆ ਕਰਨਗੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਗੁਰੂ ਅਮਰਦਾਸ ਪਿਤਾ ਜੀ ਨੇ ਵੀ ਕਿੱਡਾ ਸਤਿਕਾਰ, ਹੈਂਜੀ, ਜੇ ਪ੍ਰੀਤ ਪਾਈ ਤੇ ਇਹ ਗੁਰੂ ਦੀ ਪ੍ਰੀਤ ਇਹੋ ਜਿਹੀ ਹੈ, ਇੱਕ ਤਰਫਾ ਪ੍ਰੀਤ ਨਹੀਂ ਦੋਵੇਂ ਤਰਫਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਗੁਰੂ ਰਾਮਦਾਸ ਪਿਤਾ ਨੇ ਵੀ ਸਤਿਕਾਰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਸਤਿਕਾਰ। ਤੇ ਹੁਣ ਵਾਰੀ ਜਦੋਂ ਆਈ ਨਾ ਛੇਵੇਂ ਪਾਤਸ਼ਾਹ ਜੀ ਦੀ, ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨਾਲ ਹੋਇਆ, ਇਹ ਤਾਂ ਸਭ ਨੂੰ ਪਤਾ। ਹੁਣ ਨਾਮ ਵੀ ਰੱਖਿਆ ਬਾਬਾ ਬੁੱਢਾ ਜੀ ਨੇ ਹਰਗੋਬਿੰਦ, ਨਾਮ ਵੀ ਉਹਨਾਂ ਨੇ ਰੱਖਿਆ। 65 ਪ੍ਰਕਾਰ ਦੀ ਵਿਦਿਆ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, 65 ਪ੍ਰਕਾਰ ਦੀ। ਘੋੜ ਸਵਾਰੀ ਸਿਖਾਈ, ਹੈਂਜੀ, ਇੱਥੋਂ ਤੱਕ ਵੀ ਬਾਣੀ ਪੜ੍ਹਨੀ ਵੀ ਇੱਕ ਓਅੰਕਾਰ। ਇਹ ਪਹਿਲੇ ਬਾਬਾ ਬੁੱਢਾ ਸਾਹਿਬ ਜੀ ਬੋਲਦੇ, ਫਿਰ ਤੋਤਲੀ ਜ਼ਬਾਨ 'ਚ ਗੁਰੂ ਹਰਗੋਬਿੰਦ ਪਾਤਸ਼ਾਹ ਬੋਲਦੇ। ਕਹਿੰਦੇ ਵਾਹਿਗੁਰੂ, ਇਹ ਗੁਰਮੁਖੀ ਵੀ, ਬਾਣੀ ਪੜ੍ਹਨੀ ਵੀ ਸਿਖਾਈ, ਤਾਰੀ ਲਾਉਣੀ ਵੀ ਸਿਖਾਈ, ਹੈਂਜੀ, 65 ਪ੍ਰਕਾਰ ਦੀ ਵਿਦਿਆ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ। ਸਭ ਕੁਝ ਸਿਖਾਇਆ ਪਰ ਆਪਣੇ ਅੰਦਰ ਮਾਣ ਨਹੀਂ ਆਉਣ ਦਿੱਤਾ, ਮਾਣ ਕਿ ਇਹ ਤੇ ਮੇਰੇ ਬਚਨਾਂ ਦੇ ਨਾਲ ਧਰਤੀ ਤੇ ਆਏ ਨੇ। ਉਸੇ ਤਰ੍ਹਾਂ ਗੁਰੂ ਨਾਨਕ ਸਮਝ ਕੇ ਘੋੜਿਆਂ ਦੀ ਲਿੱਦ ਵੀ ਸਾਫ਼ ਕੀਤੀ ਹੈ। ਕਹਿੰਦੇ ਵਾਹਿਗੁਰੂ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਘੋੜਿਆਂ ਦੀ ਲਿੱਦ ਵੀ ਸਾਫ਼ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਆ ਜੇ ਗੁਰਸਿੱਖੀ, ਇੱਕ ਮਿੰਟ ਧਿਆਨ ਦੇਣਾ, ਆ ਜਿੰਨੀਆਂ ਸੰਗਤਾਂ ਬੈਠੀਆਂ ਜੇ, ਸਭ ਨੂੰ ਮੈਂ ਬੇਨਤੀ ਕਰਦਾ ਪਿਆਰਿਓ, ਆ ਜੇ ਸਿੱਖੀ, ਆ ਜੇ ਸਿੱਖੀ। ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਹੋ ਨਾ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਆ ਸਿੱਖ ਦਾ ਮਨ ਨੀਵਾਂ, ਕਹਿੰਦੇ ਵਾਹਿਗੁਰੂ, ਜਿਸ ਮੁਕਾਮ ਤੇ ਮਰਜ਼ੀ ਪਹੁੰਚ ਗਏ ਆ, ਮਨ ਨੀਵਾਂ, ਮਨ ਨੀਵਾਂ, ਮਨ ਨੀਵਾਂ। ਮੇਰਾ ਚਿੱਤ ਕਰ ਰਿਹਾ, ਇੱਕ ਵਾਰੀ ਪੜ੍ਹ ਲਓ। ਕੋਈ ਰਸਨਾ ਖਾਲੀ ਨਾ ਰਹੇ। ਤਿੰਨਾਂ ਹਿੱਸਿਆਂ ਚ ਬੋਲਿਓ, ਦਾਸ ਤੋਂ ਬਾਅਦ ਦੂਜੇ ਹਿੱਸੇ ਚ ਵੀਰ, ਤੀਜੇ ਹਿੱਸੇ ਚ ਭੈਣਾਂ ਬੋਲਿਓ ਸਾਰੀਆਂ। ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਬੜੇ ਪਿਆਰ ਵਿੱਚ ਜੋ ਅਰਦਾਸ ਚ ਕਹਿੰਦੇ ਹੋ ਇੱਕ ਵਾਰੀ ਪੜ੍ਹ ਲਓ ਜੀ ਸਾਰੇ ਪਿਆਰ ਨਾਲ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ, ਸਿੱਖਾਂ ਦਾ ਮਨ ਨੀਵਾ,
ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ
ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਛੇਵੇਂ ਪਾਤਸ਼ਾਹ ਆਏ ਹੋਣ ਧਰਤੀ ਤੇ। ਨਾਮ ਰੱਖਣ ਵਾਲੇ ਵੀ ਬਾਬਾ ਬੁੱਢਾ ਸਾਹਿਬ ਜੀ, ਵਿਦਿਆ ਦੇਣ ਵਾਲੇ ਵੀ ਬਾਬਾ ਬੁੱਢਾ ਸਾਹਿਬ ਜੀ, ਪਰ ਉਸੇ ਤਰ੍ਹਾਂ ਗੁਰੂ ਨਾਨਕ ਸਮਝ ਕੇ ਸੇਵਾ ਕਰ ਰਹੇ ਨੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਉਹ ਗੱਜ ਕੇ ਬੋਲੋ। ਅਜਨੀਆਂ ਸੰਗਤਾਂ ਬੈਠੀਆਂ, ਔਰ ਕਮਾਲ ਕਮਾਲ, ਇਹੋ ਜਿਹਾ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਪ੍ਰੇਮ ਕੀਤਾ, ਇਹੋ ਜਿਹਾ ਪ੍ਰੇਮ। ਅਖੀਰਲਾ ਵੇਲਾ ਜਦੋਂ ਆਇਆ ਨਾ ਬਾਬਾ ਬੁੱਢਾ ਸਾਹਿਬ ਜੀ ਦਾ, ਰਮਦਾਸ ਗੁਰੂ ਹਰਗੋਬਿੰਦ ਬਾਪੂ ਜੀ ਮੇਰੇ ਆਪ ਗਏ ਨੇ ਅਖੀਰਲਾ ਵੇਲਾ ਸੰਭਾਲਣ ਦੇ ਲਈ, ਤੇ ਭਰੀ ਸੰਗਤ ਦੇ ਵਿੱਚ ਵੇਖੋ 12 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੀ ਸ਼ਰਨ 'ਚ ਆਏ, 125 ਸਾਲ ਦੀ ਉਮਰ ਦੇ ਵਿੱਚ ਇਹ ਸਰੀਰ ਰੂਪੀ ਚੋਲਾ ਤਿਆਗਿਆ, 113 ਸਾਲ ਇਹ ਬਿਰਦ ਬਾਬੇ ਨੇ ਸਿੱਖੀ ਨੂੰ ਕਮਾਇਆ, ਤੇ ਅਖੀਰ ਤੇ ਮੰਗਿਆ ਪਤਾ ਕੀ ਹੈ? ਭਰੀ ਸੰਗਤ ਦੇ ਵਿੱਚ ਛੇਵੇਂ ਪਾਤਸ਼ਾਹ ਨੂੰ ਪਤਾ ਕੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ? ਕਹਿਣ ਲੱਗੇ, ਸਤਿਗੁਰੂ, ਉਹ ਦੀਨ ਦੁਨੀਆਂ ਦੇ ਮਾਲਕਾ, 113 ਸਾਲਾਂ ਦੇ ਵਿੱਚ ਮੈਂ ਆਪ ਜੀਆਂ ਕੋਲੋਂ ਕਦੀ ਕੁਝ ਨਹੀਂ ਮੰਗਿਆ। ਗਰੀਬ ਨਵਾਜ, ਅੱਜ ਮੈਂ ਇੱਕ ਮੰਗ ਮੰਗਣੀ ਚਾਹੁੰਦਾ ਵਾਂ। ਉਸ ਵੇਲੇ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਹੁਕਮ ਕਰੋ, ਹੁਕਮ ਕਰੋ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕੀ ਕਹਿੰਦੇ? ਕਹਿਣ ਲੱਗੇ, ਗਰੀਬ ਨਵਾਜ, ਮੇਰੇ ਬੁੱਢੜੇ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ, 113 ਸਾਲਾਂ ਦੇ ਵਿੱਚ ਮੈਂ ਕੁਝ ਵੀ ਆਪ ਜੀ ਕੋਲੋਂ ਨਹੀਂ ਮੰਗਿਆ, ਅੱਜ ਇੱਕ ਮੰਗ ਮੰਗਦਾ ਬਾਬਾ ਜੀ, ਹੁਕਮ ਕਰੋ, ਛੇਵੇਂ ਪਾਤਸ਼ਾਹ ਕਹਿੰਦੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਝੋਲੀ ਅੱਡੀ, ਨੈਣ ਕਟੋਰੇ ਭਰੇ ਨੇ, ਤੇ ਮੁੱਖੋਂ ਕੀ ਕਹਿੰਦੇ? ਸਤਿਗੁਰੂ, ਮੇਰੇ ਗਰੀਬ ਨੂੰ ਆਪਣੀ ਪਿਆਰੀ ਰਸਨਾ ਤੋਂ ਇੱਕ ਵਾਰੀ ਬਸ ਇੰਨਾ ਹੀ ਕਹਿ ਦਿਓ, ਜਾ ਬੁੱਢਿਆ ਤੈਨੂੰ ਬਖਸ਼ਿਆ। ਕਹਿ ਦਿਓ ਵਾਹਿਗੁਰੂ, ਜਾ ਬੁੱਢਿਆ ਤੈਨੂੰ ਬਖਸ਼ਿਆ। ਵੇਖੋ ਇਹ ਜੇ ਪ੍ਰੇਮ, ਪ੍ਰੇਮ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਸਿੱਖੀ ਨੂੰ ਕਮਾਇਆ, ਤੇ ਕਮਾਉਣ ਤੋਂ ਬਾਅਦ ਵੀ ਮੰਗਿਆ ਕੁਝ ਵੀ ਨਹੀਂ, ਕੁਝ ਵੀ ਨਹੀਂ। ਇਹੋ ਹੀ ਕਹਿੰਦੇ ਗਰੀਬ ਨਵਾਜ, ਆਪਣੀ ਰਸਨਾ ਤੋਂ ਕਹਿ ਦਿਓ, ਜਾ ਬੁੱਢਿਆ ਤੈਨੂੰ ਬਖਸ਼ਿਆ। ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਲਿਖਦਾ, ਅਖੀਰਲਾ ਵੇਲਾ ਵੀ ਛੇਵੇਂ ਪਾਤਸ਼ਾਹ ਨੇ ਸੰਭਾਲਿਆ। ਮੇਰੇ ਕਹਿਣ ਦਾ ਇਸ਼ਾਰਾ, ਮੈਂ ਆਪਣੇ ਵਿਸ਼ੇ ਤੋਂ ਬਾਹਰ ਨਾ ਜਾਵਾਂ ਜਿਹੜੀ ਮੈਂ ਬੇਨਤੀ ਕਰ ਰਿਹਾ ਸੰਗਤ ਜੀ। ਦੇਖੋ ਜੇ ਬਾਬੇ ਦੀਪ ਸਿੰਘ ਨੇ ਪ੍ਰੇਮ ਪਾਇਆ ਤੇ ਅੱਜ ਸੰਗਤਾਂ ਉੱਥੋਂ ਝੋਲੀਆਂ ਭਰ ਰਹੀਆਂ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ, ਇਸ਼ਕ ਕੀਤਾ ਤੇ ਅੱਜ ਸਰੀਰ ਕਰਕੇ ਭਾਵੇਂ ਚਲੇ ਗਏ ਨੇ ਪਰ ਦੁਨੀਆ ਅੱਜ ਕਿੰਨਾ ਸਤਿਕਾਰ ਕਰ ਰਹੀ, ਝੋਲੀਆਂ ਅੱਡ ਅੱਡ ਕੇ ਉੱਥੋਂ ਮੁਰਾਦਾਂ ਮੰਗ ਰਹੀ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜਿਹੜੀ ਮੈਂ ਅੱਜ ਬੇਨਤੀ ਕਰਨ ਲੱਗਾ ਤੁਹਾਨੂੰ ਪਿਆਰਿਓ, ਉਹ ਗੁਰੂ ਦੇ ਨਾਲ ਪ੍ਰੇਮ ਕੀਤਾ ਜਿਨ੍ਹਾਂ ਨੇ, ਅੱਜ ਕੇਵਲ ਗੁਰੂ ਸਾਹਿਬ ਨੇ ਉਹਨਾਂ ਦੀਆਂ ਝੋਲੀਆਂ ਨਹੀਂ ਭਰੀਆਂ, ਉਹਨਾਂ ਨੂੰ ਅਗਾਂਹ ਝੋਲੀਆਂ ਭਰਨ ਵਾਲਾ ਬਣਾ ਦਿੱਤਾ। ਤੇ ਜੇ ਅਸੀਂ ਪ੍ਰੇਮ ਕਰਾਂਗੇ ਸਾਨੂੰ ਕਿੱਥੇ ਕਿਹੜੀ ਕਮੀ ਰਹੇਗੀ? ਕਹਿ ਦਿਓ ਵਾਹਿਗੁਰੂ। ਉਹ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਪ੍ਰੇਮ ਪਾਓ। ਪ੍ਰੇਮ ਇਹ ਪੱਤਰੇ ਨਹੀਂ, ਇਹ ਅੱਖਰ ਨਹੀਂ, ਇਹ ਸੀਨਾ ਹੈ ਗੁਰੂ ਅਰਜਨ ਦਾ। ਪ੍ਰੇਮ ਪਾਈਏ ਗੁਰੂ ਗ੍ਰੰਥ ਸਾਹਿਬ। ਔਰ ਮੈਂ ਹੈਰਾਨ ਹੁੰਦਾ, ਹੈਰਾਨ, ਪ੍ਰੇਮ ਏਡੀ ਵੱਡੀ ਦਾਤ ਗੁਰੂ ਦੇ ਨਾਲ, ਪ੍ਰੇਮ ਏਡੀ ਵੱਡੀ ਦਾਤ, ਏਡੀ ਵੱਡੀ ਦਾਤ। ਕੋਈ ਗੁਰੂ ਦੇ ਨਾਲ ਪ੍ਰੇਮ ਕਰੇ, ਇਹ ਬਾਣੀ ਦੇ ਨਾਲ ਪ੍ਰੇਮ ਕਰੇ, ਭਾਵੇਂ ਗੁਰੂ ਦੇ ਕੋਲੋਂ ਲੋਕ ਦੀਆਂ ਦਾਤਾਂ ਲੈ ਲਵੇ ਤੇ ਭਾਵੇਂ ਪਰਲੋਕ ਦੀਆਂ। ਮੈਨੂੰ ਕੁਦਰਤੀ ਬਚਨ ਯਾਦ ਆ ਗਿਆ, ਸਾਡੇ ਜਥੇ ਦਾ ਇੱਕ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ, ਉਹਦੀ ਤਕਰੀਬਨ 2.5-2.5 ਸਾਲ ਦੀ ਬੱਚੀ, ਤੇ ਉਹਦੇ ਬੱਚੀ ਦੇ ਸਿਰ ਦੇ ਵਿੱਚ ਨਾ ਪਾਣੀ ਭਰ ਗਿਆ, ਪਾਣੀ। ਤੇ ਅੰਮ੍ਰਿਤਸਰ ਦੇ ਇੱਕ ਬੜੇ ਵੱਡੇ ਹਸਪਤਾਲ ਦੇ ਵਿੱਚ ਜਦੋਂ ਚੈੱਕ ਕਰਾਇਆ ਤੇ ਉਹ ਡਾਕਟਰਾਂ ਨੇ ਇੰਨੀ ਗੱਲ ਕਹੀ, ਇਹਦੇ ਸਿਰ 'ਚ ਜਿਹੜਾ ਪਾਣੀ ਭਰਿਆ ਬਿਨਾਂ ਆਪਰੇਸ਼ਨ ਤੋਂ ਪਾਣੀ ਨਹੀਂ ਨਿਕਲ ਸਕਦਾ। ਮੈਂ ਉਸ ਬੱਚੀ ਦਾ ਸਿਰ ਆਪ ਵੀ ਵੇਖਿਆ, ਏਡਾ ਨਰਮ ਹੋ ਚੁੱਕਾ ਸੀ ਸਿਰ ਪਿਆਰੇ, ਉਹ ਪਾਣੀ ਭਰਨ ਦੇ ਨਾਲ ਜੇ ਜ਼ੋਰ ਦੀ ਹੱਥ ਵੀ ਲੱਗ ਜਾਵੇ, ਉਂਗਲੀ ਵੀ ਆਰ ਪਾਰ ਹੋਣ ਦਾ ਡਰ, ਇੰਨਾ ਨਰਮ ਹੋ ਚੁੱਕਾ ਸਿਰ, ਇੰਨਾ ਨਰਮ। ਡਾਕਟਰਾਂ ਨੇ ਕਹਿਤਾ ਆਪਰੇਸ਼ਨ ਹੋਏਗਾ, ਆਪਰੇਸ਼ਨ ਤੋਂ ਬਗੈਰ ਗੱਲ ਨਹੀਂ ਬਣਨੀ। ਤੇ ਉਹਦਾ ਹੁਣ ਮਨ ਡਰ ਰਿਹਾ ਕਿ ਬੱਚੀ ਛੋਟੀ ਹੈ, ਜੇ ਆਪਰੇਸ਼ਨ ਕਰਾਇਆ ਕੋਈ ਹੋਰ ਗੱਲ ਨਾ ਬਣ ਜੇ। ਉਹ ਦਾਸ ਦੇ ਕੋਲ ਆ ਗਿਆ ਜਥੇਦਾਰ ਸਿੰਘ ਤੇ ਮੈਨੂੰ ਕਹਿੰਦਾ, ਭਾਈ ਸਾਹਿਬ ਦੱਸੋ ਕੀ ਕਰਾਂ? ਤੇ ਉਸ ਵੇਲੇ ਮੈਂ ਇੱਕ ਬੇਨਤੀ ਕੀਤੀ, ਮੈਂ ਕਿਹਾ ਪਿਆਰਿਆ ਅੰਮ੍ਰਿਤਸਰ ਦੇ ਵਿੱਚ ਬਾਕੀ ਡਾਕਟਰਾਂ ਨਾਲੋਂ ਇੱਕ ਬੜਾ ਵੱਡਾ ਡਾਕਟਰ ਹੀ। ਕਹਿ ਦਿਓ ਵਾਹਿਗੁਰੂ। ਕਹਿੰਦਾ ਕਿਹੜਾ ਡਾਕਟਰ? ਮੈਂ ਕਿਹਾ ਉਸ ਡਾਕਟਰ ਦਾ ਨਾਂ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਵੀ ਕਹਿ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹ ਵੱਡੇ ਡਾਕਟਰ ਦਾ ਨਾਂ ਹੀ ਬਾਬਾ ਦੀਪ ਸਿੰਘ। ਮੈਂ ਕਿਹਾ ਕੀ ਚਾਹੁੰਦਾ? ਕਹਿੰਦਾ ਮੇਰੀ ਬੱਚੀ ਦਾ ਆਪਰੇਸ਼ਨ ਨਾ ਹੋਵੇ, ਇਹ ਸ਼ਰਧਾ ਦੀ ਬਾਤ, ਪ੍ਰੇਮ ਦੀ, ਧਿਆਨ ਦੇਣਾ। ਤੇ ਦਾਸ ਗਰੀਬ ਨੇ ਉਹਨੂੰ ਇੱਕ ਬੇਨਤੀ ਕਰਤੀ, ਮੈਂ ਕਿਹਾ ਜੇ ਚਾਹੁੰਦਾ ਨਾ ਬੱਚੀ ਦਾ ਆਪਰੇਸ਼ਨ ਨਾ ਹੋਵੇ, ਆਪਰੇਸ਼ਨ ਤੋਂ ਬਚ ਜਾਵੇ, ਤੇ ਇੱਕ ਕੰਮ ਕਰ। ਕਹਿੰਦਾ ਕਿਹੜਾ? ਮੈਂ ਕਿਹਾ ਅੰਮ੍ਰਿਤ ਵੇਲੇ 2 ਵਜੇ ਉੱਠਣਾ, ਕੇਸੀ ਇਸ਼ਨਾਨ ਕਰਕੇ ਸੋਹਮਣੀ ਸਾਹਿਬ ਦਾ ਇੱਕ ਕਰਨਾ ਪਾਠ, ਪਾਠ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਦਾ ਸਥਾਨ ਹੈ ਸ਼ਹੀਦਾਂ ਸਾਹਿਬ ਅੰਮ੍ਰਿਤਸਰ, ਉਸ ਜਗ੍ਹਾ ਤੇ ਜਾਣਾ ਤੇ 5 ਪਾੜ ਚੌਪਈ ਸਾਹਿਬ ਦੇ ਕਰਕੇ ਜੋਤ ਸਾਹਿਬ ਦੇ ਵਿੱਚ ਘਿਓ ਪਾਉਣਾ, ਤੇ ਘਿਓ ਪਾਉਣ ਤੋਂ ਬਾਅਦ 2 ਪਾੜ ਚੌਪਈ ਸਾਹਿਬ ਦੇ ਕਰਕੇ ਥੋੜਾ ਜਿਹਾ ਘਿਓ ਕੱਢ ਕੇ ਲੈ ਆਉਣਾ। ਤੇ ਉਹ ਘਿਓ ਲਿਆ ਕੇ ਚੌਪਈ ਸਾਹਿਬ ਦੀ ਬਾਣੀ ਪੜ੍ਹਦੇ ਪੜ੍ਹਦੇ ਆਪਣੀ ਬੱਚੀ ਦੇ ਸਿਰ ਤੇ ਲਾਉਣਾ। ਮੈਂ ਕਿਹਾ ਖੰਡੇ ਵਾਲਾ ਬਾਪੂ ਆਪੇ ਕਿਰਪਾ ਕਰੇਗਾ, ਤੇਰੀਆਂ ਝੋਲੀਆਂ ਭਰੇਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੇ ਮੈਨੂੰ ਉਹ ਗੁਰਮੁਖ ਕਹਿੰਦਾ, ਜੀ ਦੱਸੋ ਇਹ ਕੰਮ ਕਿੰਨਾ ਕੁ ਚਿਰ ਕਰਨਾ ਪਏਗਾ? ਮੈਂ ਕਿਹਾ 6 ਹਫ਼ਤੇ ਇਸੇ ਤਰ੍ਹਾਂ ਰੂਟੀਨ ਚਲਾ, ਬਾਬਾ ਜੀ ਆਪੇ ਮਿਹਰ ਕਰਨਗੇ, ਆਪੇ ਮਿਹਰ। ਜਦੋਂ ਤੁਰਨ ਲੱਗਾ ਨਾ ਤੇ ਮੈਂ ਇੱਕ ਬੇਨਤੀ ਕਰਤੀ, ਮੈਂ ਕਿਹਾ ਪਿਆਰੇ ਇੱਕ ਮੇਰੀ ਬੇਨਤੀ ਹੈ, ਇਹ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਸ਼ਹੀਦਾਂ ਸਾਹਿਬ ਜਾ ਕੇ ਜੋ ਚ ਘਿਓ ਪਾਉਣਾ ਹੈ, ਫਿਰ ਚੌਪਈ ਸਾਹਿਬ ਕਰਕੇ ਕੱਢ ਕੇ ਲਿਆਉਣਾ, ਬੱਚੀ ਦੇ ਸਿਰ ਤੇ ਲਾਉਣਾ, ਇਹ ਸਾਰੇ ਕੰਮ ਕਰਨ ਦੇ ਵਿੱਚ ਇੱਕ ਗੱਲ ਯਾਦ ਰੱਖੀ, ਸ਼ਰਧਾ ਵਿੱਚੋਂ ਕਿਤੇ ਨਿਕਲ ਨਾ ਜਾਵੇ। ਕਹਿ ਦਿਓ ਵਾਹਿਗੁਰੂ। ਕਿਉਂਕਿ ਜੇ ਸ਼ਰਧਾ ਸਭ ਕੁਝ, ਪ੍ਰੇਮ ਹੈ ਸਭ ਕੁਝ, ਜਿੱਥੇ ਪ੍ਰੇਮ ਨਹੀਂ ਉੱਥੇ ਹੈ ਹੀ ਕੱਖ ਨਹੀਂ, ਕੁਝ ਵੀ ਨਹੀਂ। ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ, ਕਹਿੰਦੇ ਮਾਇਆ ਗਈ ਕੁਝ ਖਾਸ ਨਹੀਂ ਗਿਆ, ਗਈ ਹੈ ਗੁਰੂ ਤੈਨੂੰ ਸਿਹਤ ਦੇਵੇ, ਬਖਸ਼ਿਸ਼ ਕਰੇ, ਮਿਹਰ ਕਰੇ, ਤੈਨੂੰ ਸਵਾਸ ਮਿਲਣ, ਦੁਬਾਰਾ ਮਿਹਨਤ ਕਰ ਆ ਜਾਏਗੀ, ਚਿੰਤਾ ਦੀ ਨਹੀਂ ਲੋੜ। ਮਾਇਆ ਗਈ ਕਹਿੰਦੇ ਕੁਝ ਖਾਸ ਨਹੀਂ ਗਿਆ, ਸਿਹਤ ਗਈ ਕੁਝ ਕੁਝ ਗਿਆ। ਕਹਿ ਦਿਓ ਵਾਹਿਗੁਰੂ। ਜਿਹਦੀ ਸਿਹਤ ਢਿੱਲੀ ਹੈ ਉਹਦੇ ਲਈ ਨੇਮ ਕਰਨਾ ਵੀ ਔਖਾ, ਸੇਵਾ ਵੀ ਔਖੀ, ਸਿਮਰਨ ਵੀ ਔਖਾ। ਕਹਿੰਦੇ ਮਾਇਆ ਗਈ ਕੁਝ ਖਾਸ ਨਹੀਂ ਗਿਆ, ਸਿਹਤ ਗਈ ਕੁਝ ਕੁਝ ਗਿਆ। ਕਹਿੰਦੇ ਪਿਆਰਿਆ ਜੇ ਤੇਰੀ ਗੁਰੂ ਤੋਂ ਸ਼ਰਧਾ ਗਈ ਤੇ ਸਮਝ ਲੈਵੀ ਸਭ ਕੁਝ ਹੀ ਗਿਆ। ਕਹਿ ਦੇ ਵਾਹਿਗੁਰੂ। ਇਹ ਸ਼ਰਧਾ ਨਾ ਜਾਵੇ, ਸ਼ਰਧਾ। ਹੁਣ ਹਰਿਮੰਦਰ ਸਾਹਿਬ ਦਾ ਅੰਮ੍ਰਿਤ, ਤੁਸੀਂ ਅੰਮ੍ਰਿਤਸਰ ਜਾਓ, ਹਰਿਮੰਦਰ ਸਾਹਿਬ ਦਾ ਅੰਮ੍ਰਿਤ ਲਿਆਓ, ਤੇ ਲਿਆਉਂਦਿਆਂ ਲਿਆਉਂਦਿਆਂ ਮਨ ਦੇ ਵਿੱਚ ਇੰਨੀ ਗੱਲ ਆ ਗਈ ਨਾ, ਇੰਨੀ ਗੱਲ ਇਹ ਪਾਣੀ ਹੈ ਤੇ ਫਿਰ ਵਾਕਈ ਉਹ ਪਾਣੀ ਹੈ। ਕਹਿ ਦਿਓ ਵਾਹਿਗੁਰੂ ਅੱਗੇ ਪਾਣੀ। ਜੇ ਤੇਰੀ ਸ਼ਰਧਾ ਦੇ ਵਿੱਚ ਅੰਮ੍ਰਿਤ ਰਹੇਗਾ ਤਾਂ ਉਹਨੇ ਅੰਮ੍ਰਿਤ ਦਾ ਕੰਮ ਕਰਨਾ, ਉਹ ਤੋਂ ਬਿਨਾਂ ਨਹੀਂ, ਉਹ ਤੋਂ ਬਿਨਾਂ। ਮੈਂ ਉਹ ਗੁਰਮੁਖ ਨੂੰ ਕਿਹਾ, ਮੈਂ ਕਿਹਾ ਜਿਹੜੇ ਕੰਮ ਕਰਨੇ ਨਾ ਇਹ ਕੰਮਾਂ ਦੇ ਵਿੱਚ ਸ਼ਰਧਾ ਜ਼ਰੂਰ ਰੱਖੀ। ਤੇ ਪਿਆਰਿਓ ਮੈਂ ਗੁਰੂ ਦੀ ਗੋਦੀ 'ਚ ਬੈਠਾ, ਉਹਨੇ ਬਚਨ ਨੂੰ ਮੰਨਿਆ, ਏਦਾਂ ਹੀ ਕੀਤਾ। ਰੋਜ਼ ਅੰਮ੍ਰਿਤ ਵੇਲੇ ਉੱਠਣਾ, ਸੁਖਮਨੀ ਸਾਹਿਬ ਦਾ ਪਾਠ ਕਰਕੇ ਸ਼ਹੀਦਾਂ ਸਾਹਿਬ ਜਾਣਾ, ਪੰਜ ਚੁਪਈ ਸਾਹਿਬ ਦੇ ਪਾਠ ਕਰਕੇ ਘਿਓ ਪਾਉਣਾ ਜੋਤ ਵਿੱਚੋਂ, ਫਿਰ ਦੋ ਪਾਠ ਕਰਕੇ ਜੋਤ ਚੋਂ ਘਿਓ ਕੱਢ ਕੇ ਇੱਕ ਪਾਠ ਚੁਪਈ ਸਾਹਿਬ ਦਾ ਕਰਕੇ ਆਪਣੀ ਬੱਚੀ ਦੇ ਸਿਰ ਤੇ ਲਾਉਣਾ ਸ਼ੁਰੂ ਕੀਤਾ। ਮੈਂ ਤੇ 6 ਹਫ਼ਤੇ ਕਹੇ ਸੀ ਉਹਨੂੰ ਇਸੇ ਤਰ੍ਹਾਂ ਰੂਟੀਨ ਚਲਾ, ਪਰ ਪਿਆਰਿਓ ਬਾਬਾ ਦੀਪ ਸਿੰਘ ਜੀ ਨੇ 6 ਦਿਨ ਵੀ ਪੂਰੇ ਨਹੀਂ ਹੋਣ ਦਿੱਤੇ, ਉਹ 6 ਦਿਨਾਂ ਦੇ ਵਿੱਚ ਵਿੱਚ ਹੀ ਉਸ ਬੱਚੀ ਦਾ ਸਿਰ ਇਹੋ ਜਿਹਾ ਹੋ ਗਿਆ ਜਿਵੇਂ ਉਸ ਸਿਰ ਦੇ ਵਿੱਚ ਕਦੀ ਕੋਈ ਰੋਗ ਹੋਇਆ ਹੀ ਨਹੀਂ ਹੁੰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜਿੰਨੀ ਸੰਗਤ ਬੈਠੀ ਪਿਆਰਿਓ, ਪ੍ਰੇਮ ਇੱਕ ਇਹੋ ਜਿਹੀ ਅਨਮੋਲ ਦਾਤ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅੰਦਰੋਂ ਪ੍ਰੇਮ ਪੈ ਗਿਆ ਨਾ ਅੰਦਰੋਂ, ਭਾਵੇਂ ਲੋਕ ਦੀਆਂ ਦਾਤਾਂ ਲੈ ਲਓ ਤੇ ਭਾਵੇਂ ਪਰਲੋਕ ਦੀਆਂ, ਗੱਲ ਤੇ ਪ੍ਰੇਮ ਤੇ ਆ ਕੇ ਮੁੱਕਣੀ ਹੈ। ਪ੍ਰੇਮ ਤੇ, ਪ੍ਰੇਮ ਤੇ, ਪ੍ਰੇਮ ਤੇ। ਮੈਂ ਇਹੋ ਜੇ ਕਈ ਗੁਰੂ ਕੇ ਕੀਰਤਨੀਏ ਵੇਖੇ ਜੇ ਪਿਆਰਿਓ, ਜਦੋਂ ਘਰੋਂ ਨਿਕਲਣ ਲੱਗਦੇ ਨਾ, ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਪ੍ਰਕਾਸ਼ ਕੀਤਾ, ਜਦੋਂ ਘਰੋਂ ਨਿਕਲਣ ਲੱਗਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ ਜਾ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ, ਚੌਰ ਸਾਹਿਬ ਕਰਦੇ ਹੋਏ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰਕੇ 4 ਪ੍ਰਕਰਮਾ ਕਰਦੇ ਨੇ ਗੁਰੂ ਜੀ ਦੀਆਂ, 4 ਪ੍ਰਕਰਮਾ ਪਿਆਰ 'ਚ ਪ੍ਰਕਰਮਾ। ਤੇ ਪ੍ਰਕਰਮਾ ਕਰਦੇ ਆ ਕਿਉਂਕਿ ਇਹ ਪ੍ਰਕਰਮਾ ਕਰਨੀ ਕੋਈ ਛੋਟੀ ਗੱਲ ਨਹੀਂ, ਇਹ ਗੁਰੂ ਸਾਹਿਬ ਦੇ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ। ਪ੍ਰਕਰਮਾ 'ਚ ਬਹੁਤ ਤਾਕਤ, ਇਹ ਕਰਿਆ ਕਰੋ, ਇਹਨੂੰ ਕੋਈ ਕਰਮ ਕਾਂਡ ਨਾ ਸਮਝਿਓ, ਹੈਂਜੀ, ਪ੍ਰਕਰਮਾ ਦੇ ਵਿੱਚ ਬਹੁਤ ਤਾਕਤ ਬਹੁਤ। ਹੁਣ ਇੱਕ ਲੜਕਾ ਤੇ ਲੜਕੀ ਵਿਆਹ ਤੋਂ ਬਿਨਾਂ ਵਿਆਹੇ ਜੋੜੇ ਵਾਂਗ ਰਹਿਣਾ ਸ਼ੁਰੂ ਕਰ ਦੇਣ, ਦੁਨੀਆਂ ਕਿੰਨੀਆਂ ਗੱਲਾਂ ਕਰਦੀ ਹੈ, ਹੈਂਜੀ। ਤੇ ਉਹੋ ਹੀ ਲੜਕਾ ਤੇ ਲੜਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਮਰਿਆਦਾ ਦੇ ਨਾਲ ਜਦੋਂ ਲਾਵਾਂ ਦਾ ਪਾਠ ਹੁੰਦਾ ਉਦੋਂ ਗੁਰੂ ਜੀ ਦੀਆਂ 4 ਪ੍ਰਕਰਮਾ ਕਰ ਲੈਣ ਤੇ ਦੁਨੀਆਂ ਉਸੇ ਲੜਕੀ ਨੂੰ ਇਹ ਕਹਿੰਦੀ ਹੈ ਤੇ ਪਤੀ ਵਰਤਾ ਇਸਤਰੀ ਬਣ ਗਈ ਹੈ। ਕਹਿੰਦੇ ਵਾਹਿਗੁਰੂ। ਪ੍ਰਕਰਮਾ ਨੇ ਜੀਵਨ ਦਾ ਸਾਥੀ ਬਣਾ ਦਿੱਤਾ, ਜੀਵਨ ਸਾਥੀ। ਗੁਰੂ ਸਾਹਿਬ ਦੇ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ, ਪਰ ਅੱਜ ਵੀ ਕਦੀ ਹਰਿਮੰਦਰ ਸਾਹਿਬ ਜਾਓ, ਰਾਤੀ ਜਦੋਂ ਕੀਰਤਨ ਹੁੰਦਾ ਨਾ, ਚੌਂਕੀ ਸਾਹਿਬ ਆਉਂਦੀ ਹੈ ਤੇ ਅੰਦਰ ਕੀਰਤਨ ਰੋਕ ਦਿੱਤਾ ਜਾਂਦਾ ਤੇ ਚੌਂਕੀ ਸਾਹਿਬ ਦੇ ਪ੍ਰੇਮੀ ਅੰਦਰਲੀ ਪ੍ਰਕਰਮਾ ਕਰਦੇ ਪਿਆਰ ਵਿੱਚ ਤੇ ਉਸ ਤੋਂ ਬਾਅਦ ਅਰਦਾਸ ਕਰਦੇ, ਅਰਦਾਸ ਤੋਂ ਬਾਅਦ ਮੁੜ ਅੰਦਰ ਕੀਰਤਨ ਸ਼ੁਰੂ ਹੁੰਦਾ। ਪ੍ਰਕਰਮਾ 'ਚ ਬਹੁਤ ਤਾਕਤ ਬਹੁਤ। ਇਹੋ ਇਹੋ ਜੇ ਮੈਂ ਗੁਰੂ ਕੇ ਲਾਲ ਵੇਖੇ ਜੇ ਪਿਆਰਿਓ, ਜਪਜੀ ਸਾਹਿਬ ਦਾ ਗੁਰੂ ਜੀ ਨੂੰ ਚੌਰ ਸਾਹਿਬ ਕਰਦੇ ਹੋਏ ਪਾਠ ਕਰਨ ਤੋਂ ਬਾਅਦ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ 4 ਪ੍ਰਕਰਮਾ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4, ਤੇ 4 ਪ੍ਰਕਰਮਾ ਕਰਨ ਤੋਂ ਬਾਅਦ ਇਹ ਅਰਦਾਸ ਕਰਦੇ, ਗਰੀਬ ਨਿਵਾਜ ਪਾਤਸ਼ਾਹ ਮੇਰੇ ਪੱਲੇ ਕੋਈ ਗੁਣ ਨਹੀਂ। ਕਹਿੰਦੇ ਵਾਹਿਗੁਰੂ। ਉਹ ਦੱਸਦੇ ਆ ਮੇਰੇ ਪੱਲੇ ਕੋਈ ਗੁਣ ਨਹੀਂ, ਮੈਂ ਤੇ ਅਕਿਰਤ ਘਾਣਾ, ਮੈਂ ਤੇ ਉਹੋ ਜਿਹੀਆਂ ਖਿਣ ਖਿਣ ਭੁੱਲਣ ਹਾਰ। ਸਤਿਗੁਰੂ ਮੇਰੇ ਪੱਲੇ ਕੋਈ ਗੁਣ ਨਹੀਂ ਜਿਹਦਾ ਮੈਂ ਤੈਨੂੰ ਕੋਈ ਵਾਸਤਾ ਦਿਆਂ। ਪਿਤਾ ਜੀ ਅੱਜ ਮੈਂ ਸਾਰਾ ਦਿਨ ਫਲਾਣੀ ਥਾਂ ਤੇ ਜਾਣਾ। ਸਤਿਗੁਰੂ ਅੱਜ ਮੈਂ ਫਲਾਣੇ ਅਫਸਰ ਨੂੰ ਮਿਲਣਾ। ਗਰੀਬ ਨਿਵਾਜ ਮੈਂ ਫਲਾਣੇ ਕੀਰਤਨ ਤੇ ਜਾਣਾ, ਫਲਾਣੀ ਜਗ੍ਹਾ ਤੇ ਜਾਣਾ। ਮੇਰੇ ਪੱਲੇ ਕੋਈ ਗੁਣ ਨਹੀਂ ਜਿਹਦਾ ਮੈਂ ਤੈਨੂੰ ਵਾਸਤਾ ਦਿਆਂ। ਪਰ ਬਾਪੂ ਜੀ ਤੁਹਾਨੂੰ ਇਹ ਪਿਆਰ ਵਿੱਚ ਕੀਤੀਆਂ 4 ਪ੍ਰਕਰਮਾ ਦਾ ਹੀ ਵਾਸਤਾ ਜੇ, ਉਹ ਜਿੱਥੇ ਵੀ ਮੈਂ ਜਾਵਾਂ ਉਹ ਮੇਰੇ ਜਾਣ ਤੋਂ ਪਹਿਲੇ ਉੱਥੇ ਪਹੁੰਚ ਜਾਣਾ। ਕਹਿੰਦੇ ਵਾਹਿਗੁਰੂ। ਔਰ ਮੈਂ ਗੁਰੂ ਦੀ ਗੋਦੀ 'ਚ ਬੈਠਾ ਪਿਆਰਿਓ, ਜਦੋਂ ਕੋਈ ਪ੍ਰੇਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੰਨਾ ਅਰਦਾਸ ਕਰਕੇ ਨਿਕਲਦਾ, ਵਾਕਈ ਇੱਕ ਥਾਂ ਤੋਂ ਦੂਜੀ ਥਾਂ ਤੇ ਉਹ ਬਾਅਦ 'ਚੋਂ ਪਹੁੰਚਦਾ, ਉਹ ਖੰਡੇ ਵਾਲਾ ਬਾਪੂ ਪਹਿਲੇ ਪਹੁੰਚਿਆ ਹੁੰਦਾ। ਇੱਕ ਵਾਰੀ ਬੋਲ ਦਿਓ ਵਾਹਿਗੁਰੂ। ਪ੍ਰੇਮ, ਪ੍ਰੇਮ, ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ ਕਰੋ। ਤ੍ਰੈ ਸ਼ਤਾਬਦੀ ਮਨਾਉਣ ਵਾਲਿਓ, 300 ਸਾਲ ਗੁਰੂ ਦੇ ਨਾਲ ਕਹਿਣ ਵਾਲਿਓ, ਇੱਕ ਮੇਰੀ ਬੇਨਤੀ, ਕੱਲੀ ਕਹਿਣ ਦੇ ਨਾਲ ਗੱਲ ਨਹੀਂ ਬਣਨੀ, ਗੱਲ ਤੇ ਉਦੋਂ ਬਣਨੀ ਜਦੋਂ ਵਾਕਈ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਅੰਦਰੋਂ ਪ੍ਰੇਮ ਕਰਾਂਗੇ। ਅੰਦਰੋਂ ਪ੍ਰੇਮ, ਇਹ ਜਿੰਦਾ ਜਾਗਦਾ ਬੋਲਦਾ ਕਲਗੀਆਂ ਵਾਲਾ ਬੈਠਾ, ਜਿੰਦਾ ਜਾਗਦਾ ਬੋਲਦਾ ਗੁਰੂ ਨਾਨਕ ਬੈਠਾ। ਜਦੋਂ ਅੰਦਰੋਂ ਪ੍ਰੇਮ ਪੈ ਗਏ ਅੰਦਰੋਂ, ਤੇ ਫਿਰ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਤਿੰਨ ਹਰ ਪੂਜ, ਫਿਰ ਤੇਰੀਆਂ ਝੋਲੀਆਂ ਭਰਨੀਆਂ ਤੇ ਇੱਕ ਪਾਸੇ ਰਹਿ ਗਈਆਂ, ਉਹ ਗੁਰੂ ਤੈਨੂੰ ਦੂਜਿਆਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਗਾ। ਆਓ ਇੱਕ ਵਾਰੀ ਪੜ੍ਹੋ, ਕੋਈ ਰਸਨਾ ਖਾਲੀ ਨਾ ਰਹੇ। ਸਾਰੀ ਸੰਗਤ ਇੱਕ ਵਾਰੀ ਪਿਆਰ ਵਿੱਚ ਕਿਰਪਾ ਕਰਿਓ, ਕੋਈ ਰਸਨਾ ਖਾਲੀ ਨਾ ਰਹੇ ਜੀ, ਪੜ੍ਹੋ ਪਿਆਰ ਦੇ ਨਾਲ। ਹਰ ਪੂਜ ਕਰਾਵਾ ਤਿੰਨ ਹਰ ਪੂਜ ਕਰਾਵਾ ਤਿੰਨ ਹਰ ਪੂਜ ਕਰਾਵਾ ਤਿੰਨ ਹਰ ਪੂਜ
ਵੱਡ ਪਾਗੀ ਹੋ
Yeah.
ਸ਼ਕਤ ਕਾਲ
ਨਾਨਕ ਦੇ ਮੂੰਜ ਲੈ ਕੇਤੀ ਛੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸ਼੍ਰੀ ਅਕਾਲ ਗੁਰਬਾਰੇ ਅਕਾਲ ਤੇਰੀ ਮੈਂ ਮਾਇਆ ਪਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।